ਟਕਸਾਲ ਦੇ ਵਿੱਚ ਕੇਵਲ ਗੁਰਬਾਣੀ ਦਾ ਸ਼ੁੱਧ ਉਚਾਰਨ ਹੀ ਨਹੀਂ ਅਤੇ ਨਾਲ ਦੀ ਨਾਲ ਜੀਵਨ ਦੇ ਸਿੱਕੇ ਨੂੰ ਵੀ ਘੜਿਆ ਜਾਂਦਾ, ਕਿਉਂਕਿ ਮਹਾਂਪੁਰਖ ਦੇ ਬਚਨ ਕਹਿੰਦੇ ਸਨ ਇਲਮ ਬਾ ਅਮਲ, ਇਲਮ ਪੜ੍ਹਨ ਦੇ ਨਾਲ ਅਮਲ ਵੀ ਕਰਨਾ ਜ਼ਰੂਰੀ ਹੈ। ਇਹ ਟਕਸਾਲ ਦੇ ਵਿੱਚੋਂ ਦੋਵੇਂ ਗੁਣ ਪ੍ਰਾਪਤ ਹੁੰਦੇ ਨੇ, ਇਲਮ ਬਾ ਅਮਲ। ਟਕਸਾਲ ਦੇ ਮਹਾਂਪੁਰਖ ਮਹਾਨ ਆਲਮ ਵੀ ਸਨ ਅਤੇ ਅਮਲ ਵੀ ਸਨ। ਆਲਮ ਤੋਂ ਮੁਰਾਦ ਹੈ ਵਿਦਵਾਨ, ਗੁਰਬਾਣੀ ਦੇ ਸੁਘੜ ਸੁਜਾਨ ਵਿਦਵਾਨ ਵੀ ਸਨ ਅਤੇ ਨਾਲ ਉਹਨਾਂ ਦਾ ਅਮਲੀ ਜੀਵਨ ਵੀ ਸੀ। ਅਮਲ ਕਹਿੰਦੇ ਨੇ ਅਮਲੀ ਜੀਵਨ ਵਾਲੇ ਨੂੰ, ਜਿਹਦੀ ਕਹਿਣੀ ਅਤੇ ਕਰਨੀ ਦਾ ਸੁਮੇਲ ਹੋਵੇ। ਘੜੀਆ ਸ਼ਬਦ ਸੱਚੀ ਟਕਸਾਲ, ਜਿਸਨੇ ਟਕਸਾਲ ਦੇ ਵਿੱਚ ਸੱਚੀ ਟਕਸਾਲ ਦੇ ਵਿੱਚ ਪਹਿਲਾਂ ਸ਼ਬਦ ਦੀ ਘਾੜਤ ਘੜੀ ਹੈ, ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਿਆ ਹੈ, ਫਿਰ ਗੁਰਬਾਣੀ ਦੇ ਬੋਧ ਨੂੰ ਗੁਰਬਾਣੀ ਦੀ ਵਿਚਾਰ ਨੂੰ ਆਪਣੇ ਆਚਾਰ ਦੇ ਵਿੱਚ ਢਾਲਿਆ ਹੈ, ਉਹਦਾ ਫਿਰ ਜੀਵਨ ਵੀ ਨਾਲ ਹੀ ਘੜਿਆ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੀਵਨ ਘਾੜਤ ਘੜਨ ਦੇ ਲਈ ਜਿਹੜੇ ਹੋਰ ਨਾਲ ਦੇ ਸਹਿਯੋਗੀ ਸਾਧਨ ਨੇ, ਕੋਈ ਵਸੀਲੇ ਨੇ, ਉਹਨਾਂ ਦਾ ਵੀ ਨਾਲ ਹੀ ਜ਼ਿਕਰ ਕੀਤਾ ਹੈ। ਜਤ ਪਹਾਰਾ, ਜਤ ਦਾ ਅਰਥ ਹੈ ਬ੍ਰਹਮਚਰਚ। ਇਹ ਇੱਕ ਪਹਾਰਾ ਦੁਕਾਨ ਹੈ, ਜਿਵੇਂ ਕੋਈ ਸੁਨਿਆਰ ਸੋਨੇ ਦੀਆਂ ਮੋਹਰਾਂ ਕੱਢਦਾ, ਸੋਨੇ ਦੇ ਗਹਿਣੇ ਬਣਾਉਂਦਾ, ਇਸੇ ਤਰ੍ਹਾਂ ਇਹ ਜਿਹੜਾ ਜਤ ਹੈ ਬ੍ਰਹਮਚਰਚ, ਸਿੱਖ ਧਰਮ ਦੇ ਅੰਦਰ ਏਕਾ ਨਾਰੀ ਜਥੀ ਹੋਣ ਦਾ ਸਿਧਾਂਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਏਕਾ ਨਾਰੀ ਜਥੀ ਹੋਏ ਪਰ ਨਾਰੀ ਧੀ ਪੈਣ ਵਖਾਣ। ਏਕਾ ਨਾਰੀ ਜਥੀ ਹੋਣਾ ਇਹ ਸਿੱਖ ਧਰਮ ਦਾ ਬ੍ਰਹਮਚਰਜ ਹੈ। ਕਲਗੀਧਰ ਪਾਤਸ਼ਾਹ ਨੇ ਬਹੁਤ ਪਵਿੱਤਰ ਸਿੱਖਿਆ ਸਾਨੂੰ ਬਖਸ਼ੀ ਹੈ, ਹਰ ਗੁਰਸਿੱਖ ਮਾਈ ਭਾਈ ਨੂੰ ਇਹ ਸਵਈਆ, ਇਹ ਛੰਦ ਯਾਦ ਰੱਖਣਾ ਚਾਹੀਦਾ। ਉਹ ਕੀ ਹੈ? ਸਤਿਗੁਰੂ ਦੇ ਬਚਨ ਹੈ, ਸੁਧ ਜਬ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਹੈ ਪ੍ਰਣ ਤੋਹੇ ਪ੍ਰਾਣ ਜਬ ਲਗ ਕੱਟ ਥਾਰੇ। ਕਲਗੀਧਰ ਪਾਤਸ਼ਾਹ ਇਹ ਗੱਲ ਕਹਿ ਰਹੇ ਹਨ ਵੀ ਜਦੋਂ ਦੀ ਅਸੀਂ ਹੋਸ਼ ਸੰਭਾਲੀ, ਉਸ ਵੇਲੇ ਸਾਡੇ ਪਿਤਾ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਇੱਕ ਸਿੱਖਿਆ ਬਖਸ਼ੀ, ਸੁਧ ਜਬ ਤੇ ਹਮ ਤਰੀ ਬਚਨ ਗੁਰ ਦੇ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਕੱਢ ਥਾਰੇ। ਐ ਪੁੱਤਰ, ਤੂੰ ਇਹ ਅੱਜ ਤੋਂ ਪ੍ਰਣ ਕਰਨਾ ਹੈ, ਜਿੰਨਾ ਚਿਰ ਤੱਕ ਤੇਰੇ ਜੀਵਨ ਦੇ ਵਿੱਚ ਸਵਾਸ ਚੱਲਣਗੇ, ਜਿੰਨਾ ਚਿਰ ਤੱਕ ਤੂੰ ਸਵਾਸ ਲਏਗਾ, ਉਦੋਂ ਤੱਕ ਇਸ ਪ੍ਰਣ ਨੂੰ ਨਿਭਾਉਣਾ ਪਵੇਗਾ। ਉਹ ਪ੍ਰਣ ਕੀ ਸੀ? ਸੁਧ ਜਬ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਕੱਢ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬੜਈਓ। ਇਹ ਕਲਗੀਧਰ ਪਾਤਸ਼ਾਹ ਦਾ ਹਰ ਗੁਰਸਿੱਖ ਨੂੰ ਇੱਕ ਵਚਨ ਹੈ, ਇੱਕ ਪ੍ਰੋਮਿਸ ਹੈ ਵੀ ਗੁਰਸਿੱਖਾ ਇਹ ਪ੍ਰਣ ਤੈਨੂੰ ਕਰਨਾ ਹੀ ਪਵੇਗਾ। ਜਦੋਂ ਤੇਰਾ ਆਨੰਦ ਕਾਰਜ ਗੁਰੂ ਦੀ ਹਜ਼ੂਰੀ ਵਿੱਚ ਹੁੰਦਾ, ਉਸ ਵੇਲੇ ਇਹ ਪ੍ਰਣ ਕਰਵਾਇਆ ਜਾਂਦਾ ਹੈ। ਸੁਧ ਜਬ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਕੱਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬੜਈਓ। ਜਿਹੜੀ ਤੇਰੀ ਆਪਣੀ ਧਰਮ ਪਤਨੀ ਹੈ, ਤੂੰ ਉਹਦੇ ਨਾਲ ਪ੍ਰੇਮ ਕਰਨਾ, ਉਹਦੇ ਨਾਲ ਪ੍ਰੇਮ ਦਾ ਸੰਬੰਧ ਜੋੜਨਾ। ਇਹ ਜਿਹੜਾ ਪ੍ਰਣ ਹੈ, ਤੂੰ ਰਹਿੰਦੀ ਜ਼ਿੰਦਗੀ ਤੱਕ ਹਮੇਸ਼ਾ ਲਈ ਨਿਭਾਉਣਾ ਹੈ। ਅਤੇ ਜਿਹੜੀ ਅਗਲੀ ਗੱਲ ਗੁਰੂ ਮਹਾਰਾਜ ਨੇ ਆਖੀ ਹੈ, ਉਹ ਕਾਬਲੇ ਗੌਰ ਹੈ। ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬਢਈਓ, ਹੋ ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋ ਨਾ ਜਈਓ। ਜਿਹੜੀ ਪਰਾਈ ਇਸਤਰੀ ਹੈ, ਉਹਦੀ ਸੇਜਾ ਤੇ ਸੁਪਨੇ ਦੇ ਵਿੱਚ ਵੀ ਨਹੀਂ ਜਾਣਾ, ਕਦੇ ਸੋਚਣਾ ਵੀ ਨਹੀਂ, ਕਦੇ ਕਲਪਨਾ ਵੀ ਨਹੀਂ ਕਰਨੀ। ਇਹ ਗੁਰਸਿੱਖ ਦਾ ਜਤ ਹੈ। ਸੁਪਨੇ ਮਾਤਰ ਵੀ ਕੋਈ ਬੁਰਾ ਖਿਆਲ ਨਾ ਮਨ ਦੇ ਵਿੱਚ ਆਉਣਾ। ਇੰਨਾ ਉੱਚਾ ਸੁੱਚਾ ਜੀਵਨ, ਸਤਿਗੁਰੂ ਕਹਿੰਦੇ ਇਹ ਪਹਾਰਾ, ਇਹ ਦੁਕਾਨ ਹੈ। ਧੀਰਜ ਸੁਨਿਆਰ, ਜਿਹੜਾ ਧੀਰਜ ਹੈ ਇਹ ਸੁਨਿਆਰ ਹੈ। ਸੁਨਿਆਰ ਕਹਿੰਦੇ, ਜਿਹੜਾ ਸੋਨੇ ਦਾ ਕੰਮ ਕਰਨ ਵਾਲਾ ਹੋਵੇ ਉਹਨੂੰ ਸੁਨਿਆਰ ਕਹਿੰਦੇ ਨੇ, ਜੇ ਕੋਈ ਲੋਹੇ ਦਾ ਕੰਮ ਕਰੇ ਉਹਨੂੰ ਲੁਹਾਰ ਕਹਿੰਦੇ ਨੇ, ਕੋਈ ਚਮੜੇ ਦਾ ਕੰਮ ਕਰੇ ਉਹਨੂੰ ਚਮਿਆਰ ਕਹਿੰਦੇ ਸਨ। ਹਜ਼ੂਰ ਕਹਿੰਦੇ ਹੁਣ ਇਹ ਸੋਨੇ ਦਾ ਸਿੱਕਾ ਘੜਿਆ ਜਾਣਾ ਨਾ, ਇਸ ਜੀਵਨ ਨੂੰ ਸੋਨੇ ਵਰਗਾ ਸ਼ੁੱਧ ਬਣਾਉਣਾ, ਸੋਨੇ ਵਰਗਾ ਸ਼ੁੱਧ ਬਣਾਉਣ ਦੇ ਲਈ ਆਹ ਗੁਣ ਧਾਰਨ ਕਰਨੇ ਪੈਣਗੇ। ਜਤ ਪਹਾਰਾ ਸਭ ਤੋਂ ਪਹਿਲਾਂ ਬ੍ਰਹਮਚਰਜ ਏਕਾ ਨਾਰੀ ਜਤੀ ਹੋਣ ਦੇ ਸਿਧਾਂਤ ਦੀ ਪਾਲਣਾ ਕਰਨੀ ਪਵੇਗੀ। ਧੀਰਜ ਨੂੰ ਸੁਨਿਆਰ ਬਣਾਉਣਾ ਪਵੇਗਾ। ਧੀਰਜ ਸਾਡੇ ਦੋ ਕਿਸਮ ਦੇ ਦੁਸ਼ਮਣ ਨੇ, ਇੱਕ ਬੈਰੂਨੀ ਦੁਸ਼ਮਣ ਨੇ, ਇੱਕ ਅੰਦਰੂਨੀ ਦੁਸ਼ਮਣ ਨੇ। ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਦਾ ਆਦਰਸ਼ ਬਿਆਨ ਕਰਦਿਆਂ ਹੋਇਆਂ ਲਿਖਿਆ ਹੈ, ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਾ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮਠ ਪੂਲ ਨਾ ਮਾਨੈ, ਤੀਰਹ ਦਾਨ ਦਇਆ ਤਬ ਸੰਜਮ ਏਕ ਬਿਨਾ ਨਾ ਏਕ ਪਛਾਨੈ, ਪੂਰਨ ਜੋਤ ਜਗੈ ਘਟਮੈ ਤਬ ਖਾਲਸ ਤਾਹੇ ਨਿਖਾਲਸ ਜਾਨੈ। ਇਹ ਜਿਹੜਾ ਧੀਰਜ ਹੈ ਨਾ, ਇਹ ਸੁਨਿਆਰ ਹੈ। ਤਨ ਜੀਓ ਤਿਹ ਕੋ ਜਗਮੈ ਮੁਕਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਇਹ ਸਵਈਆ ਧਿਆਨ ਦੇ ਨਾਲ ਸੁਣ ਤੇ ਪੜ੍ਹਨ ਵਾਲਾ ਹੈ। ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰੂ ਦਾ ਸਿੱਖ ਹੈ ਉਹਦਾ ਜੀਵਨ ਐਸਾ ਹੋਵੇ, ਮੁਕਤੇ ਹਰ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ, ਚਿੱਤ ਮੈਂ ਜੁੱਧ ਵਿਚਾਰੈ, ਚਿੱਤ ਵਿੱਚ ਜੰਗ ਜੋਧੀ ਵਿਚਾਰ ਕਰੇ। ਉਹ ਵਿਚਾਰ ਕਿਵੇਂ ਹੈ? ਚਿੱਤ ਵਿੱਚ ਜੰਗ ਜੋਧੀ ਵਿਚਾਰ ਕਿਵੇਂ ਹੋਣੀ ਹੈ? ਸਾਡੇ ਅੰਦਰ ਵੀ ਦੁਸ਼ਮਣ ਬੈਠੇ ਨੇ, ਜਿਹੜੇ ਐਬ ਨੇ, ਔਗਣ ਨੇ, ਪਾਪ ਨੇ, ਵਿਕਾਰ ਨੇ, ਸਾਡੇ ਅੰਦਰਲੇ ਦੁਸ਼ਮਣ ਬੈਠੇ ਨੇ, ਉਹਨਾਂ ਦੀ ਵਿਚਾਰ ਕਰਨੀ ਹੈ। ਸਾਡੇ ਮਨ ਉੱਤੇ ਵਿਕਾਰ ਨਾ ਹਾਵੀ ਹੋਣ, ਅਸੀਂ ਮਰਜ਼ਾਦਾ ਛੱਡ ਕੇ, ਆਪਣਾ ਪ੍ਰਣ ਛੱਡ ਕੇ, ਜਿਹੜਾ ਸਤਿਗੁਰੂ ਨੇ ਪ੍ਰਣ ਧਾਰਨ ਕਰਵਾਇਆ ਹੈ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬੜਈਓ, ਉਹਨੂੰ ਅਸੀਂ ਭੁੱਲਣਾ ਨਹੀਂ, ਉਹਨੂੰ ਯਾਦ ਰੱਖਣਾ ਹੈ। ਸਤਿਗੁਰੂ ਕਹਿੰਦੇ ਨੇ ਤਨ ਜੀਓ ਤਿਹ ਕੋ ਜਗਮੈ ਮੁਕਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਚੜੈ ਪਵ ਸਾਗਰ ਤਾਰੈ। ਤੀਸਰੀ ਪੰਕਤੀ ਹੈ ਧੀਰਜ ਤਾਉ ਬਣਾਏ ਇਹ ਹੈ ਤਨ। ਆਪਣੇ ਇਸ ਤਨ ਨੂੰ ਧੀਰਜ ਦਾ ਘਰ ਬਣਾ ਕੇ ਰੱਖਣਾ। ਜੇ ਅੰਦਰੂਨੀ ਦੁਸ਼ਮਣ ਹਮਲਾ ਕਰਨ, ਉੱਥੇ ਵੀ ਗੁਰੂ ਦੀ ਓਟ ਲੈ ਕੇ ਧੀਰਜ ਕਾਇਮ ਰੱਖਣਾ, ਮਨ ਨੂੰ ਡੋਲਣ ਨਹੀਂ ਦੇਣਾ। ਕਿਉਂਕਿ ਕਈ ਵਾਰੀ ਇਕਾਂਤ ਦੇਸ਼ ਦੇ ਵਿੱਚ ਜਦੋਂ ਮਨੁੱਖ ਨੂੰ ਵਿਸ਼ੇ ਪ੍ਰਾਪਤ ਹੁੰਦੇ ਨੇ, ਉਸ ਵੇਲੇ ਬਚਣਾ ਬਹੁਤ ਔਖਾ ਹੈ। ਕਿਸੇ ਸਿਆਣੇ ਮਹਾਂਪੁਰਖ ਨੇ ਆਖਿਆ, ਜਦੋਂ ਇਕਾਂਤ ਦੇਸ਼ ਵਿੱਚ ਵਿਸ਼ੇ ਪ੍ਰਾਪਤ ਹੁੰਦੇ ਨੇ, ਉਸ ਵੇਲੇ ਜਾਂ ਤਾਂ ਯੋਗੀ ਕੋਈ ਪੂਰਨ ਮਹਾਂਪੁਰਖ, ਅਤੇ ਜਾਂ ਫਿਰ ਰੋਗੀ ਕੋਈ ਬਿਮਾਰ ਆਦਮੀ ਬਚ ਸਕਦਾ, ਵਰਨਾ ਬਚਣਾ ਬਹੁਤ ਔਖੀ ਗੱਲ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਗੁਰਸਿੱਖਾ ਤੂੰ ਧੀਰਜ ਰੱਖਣਾ। ਧੀਰਜ ਤਾਂ ਬਣਾਏ ਇਹ ਹੈ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ, ਗਿਆਨਾ ਹੈ ਕਿ ਵੱਢਣੀ ਮਨੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਇਹ ਐਸਾ ਜਿਹੜਾ ਧੀਰਜ ਦਾ ਗੁਣ ਹੈ, ਇਹਨੂੰ ਸੁਨਿਆਰ ਬਣਾਉਣਾ। ਆਹਰਣ ਮਤ ਬੁੱਧੀ ਨੂੰ ਆਹਰਣ ਵਾਂਗੂ ਆਡੋਲ ਰੱਖਣਾ। ਜਦੋਂ ਅਸੀਂ ਸਿੱਖੀ ਮਾਰਗ 'ਤੇ ਚੱਲਦੇ ਹਾਂ, ਕੁਝ ਸਾਡੇ ਆਪਣੇ ਹੀ ਜਿਹੜੇ ਮਿੱਤਰ ਦੋਸਤ ਰਿਸ਼ਤੇਦਾਰ ਹੁੰਦੇ ਨੇ, ਜਿਨ੍ਹਾਂ ਦਾ ਸਿੱਖੀ ਦੇ ਨਾਲ ਲਗਾਓ ਨਹੀਂ ਹੁੰਦਾ, ਉਹ ਤਰ੍ਹਾਂ ਤਰ੍ਹਾਂ ਦੀਆਂ ਸਾਨੂੰ ਗੱਲਾਂ ਕਹਿੰਦੇ ਨੇ। ਕਈ ਵਾਰੀ ਜਿਹੜਾ ਬੰਦਾ ਆਪ ਕਮਜ਼ੋਰ ਹੋਵੇ, ਉਹਦਾ ਮਨ ਵੀ ਡੋਲ ਜਾਂਦਾ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਆਦਮੀ ਦੁਸ਼ਮਣ ਦੇ ਵਾਰ ਤੋਂ ਚੁਕੰਨਾ ਰਹਿੰਦਾ, ਪਰ ਜਦੋਂ ਮਿੱਤਰ ਵਾਰ ਕਰੇ ਉਹਦੇ ਮੂਹਰੇ ਆਦਮੀ ਬੇਬਸ ਹੋ ਜਾਂਦਾ। ਅਸੀਂ ਬਹੁਤ ਵਾਰੀ ਇਹ ਗੱਲਾਂ ਸੁਣਦੇ ਹਾਂ, ਬਈ ਇਹ ਕੰਮ ਕਰਨਾ ਤਾਂ ਨਹੀਂ ਸੀ, ਪਰ ਸਾਡੇ 'ਤੇ ਪ੍ਰੈਸ਼ਰ ਹੀ ਇੰਨਾ ਪੈ ਗਿਆ, ਹੁਣ ਸਾਡੇ ਗੱਲ ਵੱਸਦੀ ਨਹੀਂ ਰਹੀ। ਕਈ ਵਾਰੀ ਅਸੀਂ ਕਹਿੰਦੇ ਹਾਂ ਪੀਣੀ ਤਾਂ ਨਹੀਂ ਸੀ, ਪਰ ਮਿੱਤਰਾਂ ਨੂੰ ਨਾਰਾਜ਼ ਵੀ ਨਹੀਂ ਕਰ ਸਕਦੀ ਸੀ। ਇਸੇ ਲਈ ਕਿਸੇ ਪੱਛਮੀ ਵਿਦਵਾਨ ਨੇ ਇਹ ਗੱਲ ਆਖੀ ਆ, ਉਹ ਕਹਿੰਦਾ ਹੇ ਵਾਹਿਗੁਰੂ, ਤੂੰ ਮੈਨੂੰ ਮੇਰੇ ਦੋਸਤਾਂ ਤੋਂ ਬਚਾ, ਦੁਸ਼ਮਣਾਂ ਦੇ ਨਾਲ ਮੈਂ ਆਪੇ ਸਿੱਝ ਲਵਾਂਗਾ। ਜਿਹੜੇ ਸਾਡੇ ਮਨਮੁੱਖ ਮਿੱਤਰ ਨੇ ਨਾ, ਉਹ ਸਾਡਾ ਬਹੁਤਾ ਨੁਕਸਾਨ ਕਰਦੇ ਨੇ। ਉਹ ਐਸੀ ਮਿੱਠੀ ਜ਼ਹਿਰ ਘੋਲ ਕੇ ਸਾਨੂੰ ਪਿਆਉਂਦੇ ਨੇ, ਸਾਨੂੰ ਬੁਰੇ ਪਾਸੇ ਲਾਉਂਦੇ ਨੇ, ਅਤੇ ਸਾਨੂੰ ਬਚਣਾ ਵੀ ਮੁਸ਼ਕਲ ਹੋ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬਈ ਤੂੰ ਆਹਰਣ ਮਤ, ਆਪਣੀ ਮਤ ਨੂੰ ਆਹਰਣ ਵਾਂਗੂ ਉਸ ਵੇਲੇ ਅਡੋਲ ਰੱਖਣਾ, ਜੋ ਮਰਜ਼ੀ ਉਹ ਕਹੀ ਜਾਣ, ਕਿਸੇ ਦੀ ਪਰਵਾਹ ਨਹੀਂ ਕਰਨੀ। ਅਤੇ ਵੇਦ ਹਥਿਆਰ ਜਿਹੜਾ ਗੁਰੂ ਦਾ ਗਿਆਨ ਹੈ, ਗੁਰਬਾਣੀ ਦਾ ਗਿਆਨ ਹੈ, ਇਹਨੂੰ ਹਥਿਆਰ ਹਥੌੜਾ ਬਣਾਉਣਾ। ਜਦੋਂ ਕੋਈ ਤਰਕਾਂ ਅਤੇ ਕੁਤਰਕਾਂ ਸੁਣਨੀਆਂ ਪੈਣ, ਆਪਣੀ ਮਤ ਨੂੰ ਅਚਲ ਰੱਖ, ਅਤੇ ਗੁਰੂ ਦੇ ਗਿਆਨ ਦਾ ਹਥੌੜਾ ਮਾਰ ਕੇ ਤੂੰ ਆਪਣੇ ਜੀਵਨ ਦੇ ਸਿੱਕੇ ਨੂੰ ਘੜਨਾ ਹੈ। ਪਾਉ ਖੱਲਾ, ਵਾਹਿਗੁਰੂ ਦੇ ਪੈਦਾ ਖੱਲਾ ਧੌਂਕਣੀ ਬਣਾਉਣੀ ਹੈ। ਖੱਲਾ ਸੁਨਿਆਰ ਦੇ ਪਾਸ ਇੱਕ ਉਹ ਚਮੜੇ ਦਾ ਖੱਲਾ ਹੁੰਦਾ ਸੀ ਜਿਹਦੇ ਨਾਲ ਉਹ ਪੱਠੀ ਨੂੰ ਗਰਮ ਕਰਦਾ ਸੀ। ਇਹ ਵਾਹਿਗੁਰੂ ਦਾ ਪੈ, ਇਹ ਖੱਲਾ, ਉਹ ਖੱਲ ਬਣਾਉਣੀ ਹੈ, ਧੌਂਕਣੀ ਬਣਾਉਣੀ ਹੈ। ਅਗਨ ਤਪ ਤਾਓ, ਅਤੇ ਜਿਹੜਾ ਤਪ ਹੈ, ਘਾਲਣਾ ਹੈ, ਕਮਾਈ ਹੈ, ਜਿਵੇਂ ਭਾਈ ਮੰਝ ਨੇ ਕੀਤੀ, ਔਰ ਇਸ ਨੂੰ ਅੱਗ ਦਾ ਸੇਕ ਦੇਣਾ, ਤਪ ਦੀ ਅੱਗ ਦਾ ਸੇਕ ਦੇਣਾ, ਅਤੇ ਭਾਂਡਾ ਪਾਓ, ਪ੍ਰੇਮ ਦੀ ਕੋਠਾਲੀ ਬਣਾਉਣੀ ਹੈ। ਉਹਦੇ ਵਿੱਚ ਅੰਮ੍ਰਿਤ ਦਾ ਅਰਥ ਹੈ ਸੋਨਾ, ਅਤੇ ਸੋਨੇ ਤੋਂ ਮੁਰਾਦ ਹੈ ਜਿਹੜਾ ਗੁਰੂ ਕੀ ਬਾਣੀ ਦਾ ਸੋਨਾ ਹੈ, ਗੁਰ ਉਪਦੇਸ਼ ਦਾ ਸੋਨਾ ਹੈ, ਉਹਨੂੰ ਉਹਦੇ ਵਿੱਚ ਢਾਲ ਪਾ ਦਿਓ, ਪ੍ਰੇਮ ਦੀ ਕੋਠਾਲੀ ਵਿੱਚ, ਵੀ ਜਿਹੜਾ ਗੁਰ ਉਪਦੇਸ਼ ਦਾ, ਗੁਰਬਾਣੀ ਦੀ ਸਿੱਖਿਆ ਦਾ ਅੰਮ੍ਰਿਤ, ਉਹਦੇ ਵਿੱਚ ਸੋਨਾ ਪਾ ਦਿਓ। ਅਤੇ ਫਿਰ ਇਸ ਢੰਗ ਦੇ ਨਾਲ ਜਦੋਂ ਗੁਰਬਾਣੀ ਦੇ ਸੰਚੇ ਦੇ ਵਿੱਚ ਸਾਡਾ ਜੀਵਨ ਦਾ ਸਿੱਕਾ ਢਾਲਿਆ ਜਾਵੇਗਾ, ਅਤੇ ਘੜੀਏ ਸ਼ਬਦ ਸੱਚੀ ਟਕਸਾਲ, ਫਿਰ ਇਹ ਸਾਡਾ ਸੱਚੀ ਟਕਸਾਲ ਦੇ ਵਿੱਚ ਜੀਵਨ ਦਾ ਸਿੱਕਾ ਘੜਿਆ ਜਾਵੇਗਾ। ਅਤੇ ਜਦੋਂ ਜੀਵਨ ਦਾ ਸਿੱਕਾ ਘੜਿਆ ਗਿਆ, ਫਿਰ ਇਹਦੇ ਉੱਤੇ ਪਾਤਸ਼ਾਹ ਦੀ ਮੋਹਰ ਵੀ ਲੱਗਣੀ ਹੈ। ਹਜ਼ੂਰ ਕਹਿੰਦੇ, ਜਿਨ ਕੋ ਨਦਰ ਕਰਮ ਤਿੰਨ ਕਾਰ, ਜਿਨ੍ਹਾਂ 'ਤੇ ਵਾਹਿਗੁਰੂ ਦੀ ਨਜ਼ਰੇ ਕਰਮ ਹੁੰਦੀ ਹੈ, ਅਤੇ ਫਿਰ ਉਹ ਐਸੀ ਜੀਵਨ ਦੇ ਸਿੱਕੇ ਦੀ ਘਾੜਤ ਕਰਨ ਦੀ ਕਾਰ ਕਿਰਤ ਕਰਦੇ ਨੇ। ਅਤੇ ਫਿਰ ਜਦੋਂ ਜੀਵਨ ਦਾ ਸਿੱਕਾ ਸਹੀ ਉਹਨਾਂ ਦਾ ਘੜਿਆ ਜਾਂਦਾ ਹੈ, ਨਾਨਕ ਨਦਰੀ ਨਦਰ ਨਿਹਾਲ, ਫਿਰ ਉਹ ਨਜ਼ਰ ਦਾ ਮਾਲਕ ਵਾਹਿਗੁਰੂ ਉਹਨਾਂ 'ਤੇ ਨਜ਼ਰ ਕਰ ਦਿੰਦਾ, ਉਹ ਮੋਹਰ ਲਾ ਦਿੰਦਾ ਵੀ ਹੁਣ ਇਹ ਸਿੱਕਾ ਪ੍ਰਵਾਨ ਹੈ, ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਇਸ ਢੰਗ ਦੇ ਨਾਲ ਉਹ ਗੁਰਮੁਖ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ। ਇਹ ਹੈ ਜੀਵਨ ਦੇ ਸਿੱਕੇ ਦੀ ਘਾੜਤ, ਜਿਸ ਦੇ ਵਿੱਚ ਅਸੀਂ ਹਰ ਗੁਰਸਿੱਖ ਮਾਈ ਭਾਈ ਨੇ ਆਪਣੇ ਜੀਵਨ ਦੇ ਸਿੱਕੇ ਨੂੰ ਘੜਨਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਜਿਹੜਾ ਅੰਤਮ ਸਲੋਕ ਹੈ ਉਹ ਉਚਾਰਨ ਕਰਦੇ ਹਨ। ਇਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਉੱਤਮ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਸਮਝਾਉਂਦੇ ਹਨ, ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ, ਅਤੇ ਨਾਲ ਦੀ ਨਾਲ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਪਜੀ ਸਾਹਿਬ ਦੇ ਅੰਤ ਵਿੱਚ ਇਹ ਸ਼ਲੋਕ ਲਿਖਦੇ ਹਨ। ਇਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਇੱਕ ਬੜੀ ਹੀ ਉੱਤਮ ਅਤੇ ਬਹੁਤ ਗੰਭੀਰ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਉਹ ਕੀ ਹੈ? ਹਜ਼ੂਰ ਕਹਿੰਦੇ ਪਵਨ ਗੁਰੂ, ਪਵਨ ਗੁਰੂ ਹੈ। ਪਵਨ ਦਾ ਅਖਰੀ ਅਰਥ ਹੈ ਪੌਣ, ਹਵਾ, ਜਿਸ ਨੂੰ ਆਪਾਂ ਗੈਸ ਵੀ ਕਹਿ ਦਿੰਦੇ ਹਾਂ। ਹਜ਼ੂਰ ਕਹਿੰਦੇ ਨੇ ਪਵਨ ਗੁਰੂ, ਪਵਨ ਹੀ ਗੁਰੂ ਹੈ। ਹੁਣ ਇੱਥੇ ਆ ਕੇ ਸਾਡੇ ਮਨ ਦੇ ਵਿੱਚ ਭੁਲੇਖਾ ਪੈਂਦਾ ਹੈ ਬਈ ਸਿੱਖਾਂ ਦਾ ਗੁਰੂ ਤੇ ਸ਼ਬਦ ਹੈ, ਤੇ ਗੁਰੂ ਮਹਾਰਾਜ ਨੇ ਪਵਨ ਸ਼ਬਦ ਇੱਥੇ ਕਿਉਂ ਵਰਤਿਆ? ਇਹਦੇ ਬਾਰੇ ਸਾਨੂੰ ਵਿਚਾਰ ਕਰਨੀ ਪਵੇਗੀ। ਇਹ ਜਿਹੜਾ ਸ਼ਬਦ ਹੈ ਇਹ ਪਵਨ ਤੋਂ ਪੈਦਾ ਹੁੰਦਾ। ਇਹ ਗੱਲ ਥੋੜ੍ਹੀ ਜਿਹੀ ਬਾਰੀਕ ਹੈ, ਸੂਖਮ ਹੈ, ਇਹਨੂੰ ਸਮਝਣਾ ਪਏਗਾ ਪਵਨ ਗੁਰੂ ਕਿਵੇਂ ਹੋਇਆ। ਪਵਨ ਤੋਂ ਸ਼ਬਦ ਦੀ ਉਤਪਤੀ ਹੁੰਦੀ ਹੈ। ਆ ਤੁਸੀਂ ਜਦੋਂ ਵੀ ਬੋਲਣਾ ਹੋਵੇ ਤੁਸੀਂ ਧਿਆਨ ਦੇ ਨਾਲ ਵੇਖਣਾ, ਆ ਜਿਹੜੇ ਸਾਡੇ ਸਵਾਸ ਨੇ ਨਾ, ਸਵਾਸਾਂ ਦੀ ਗਤੀ ਦੇ ਨਾਲ ਹੀ ਸਾਡੀ ਆਵਾਜ਼ ਪੈਦਾ ਹੁੰਦੀ ਹੈ। ਸਵਾਸਾਂ ਤੋਂ ਬਿਨਾਂ, ਪਾਉਣ ਤੋਂ ਬਿਨਾਂ ਅਸੀਂ ਬੋਲ ਨਹੀਂ ਸਕਦੇ। ਪਵਨ ਤੋਂ ਸ਼ਬਦ ਦੀ ਉਤਪਤੀ ਹੈ। ਚਾਰ ਬਾਣੀਆਂ ਨੇ, ਪਰਾ, ਪਸੰਤੀ, ਮੱਧਮਾ, ਬੈਖਰੀ। ਜਿਹੜੀ ਪਰਾ ਬਾਣੀ ਹੈ ਇਹਦਾ ਨਾਭੀ ਵਿੱਚ ਨਿਵਾਸ ਮੰਨਿਆ। ਇਹਦੇ ਬਾਰੇ ਜਿਹੜੇ ਅਧਿਆਤਮਕਵਾਦੀ ਮਹਾਂਪੁਰਖ ਨੇ ਉਹਨਾਂ ਨੇ ਬਾਣੀ ਦੇ ਉਥਾਨ ਦਾ ਕਾਰਨ ਇੱਕ ਪਵਨ ਨੂੰ ਮੰਨਿਆ, ਪਵਨ ਗੁਰੂ। ਸਾਡੇ ਨਾਭੀ ਦੇ ਹੇਠਾਂ ਇੱਕ ਅਧਿਆਤਮਕ ਪੌਣ ਹੈ, ਇੱਕ ਚੇਤਨਾ ਹੈ, ਔਰ ਉਹ ਜਦੋਂ ਹਰਕਤ ਵਿੱਚ ਆਉਂਦੀ ਹੈ ਤੇ ਫਿਰ ਉਹ ਜਿਹੜੀ ਬਾਣੀ ਹੈ ਪਰਾ ਦਾ ਰੂਪ ਧਾਰਨ ਕਰਦੀ ਹੈ, ਇੱਕ ਸੰਸਕਾਰ ਦਾ ਰੂਪ ਧਾਰਨ ਕਰਦੀ ਹੈ। ਨੰਬਰ 2 ਤੇ ਉਹੀ ਹਵਾ ਜਦੋਂ ਪਰਾ ਬਾਣੀ ਨਾਭੀ ਵਿੱਚ ਸਥਿਤ ਹੁੰਦੀ ਹੈ ਉਹ ਸ਼ਬਦ ਨੂੰ ਜਨਮ ਦਿੰਦੀ ਹੈ। ਉਹੀ ਸ਼ਬਦ ਜਦੋਂ ਪਸੰਤੀ ਬਾਣੀ ਵਿੱਚ ਆ ਜਾਂਦਾ, ਪਸੰਤੀ ਬਾਣੀ ਦਾ ਵਾਸਾ ਸਾਡੇ ਹਿਰਦੇ ਵਿੱਚ ਮੰਨਿਆ, ਉਹ ਸ਼ਬਦ ਉਹ ਬਾਣੀ ਇੱਕ ਵਿਚਾਰ ਦਾ ਰੂਪ ਉੱਥੇ ਆ ਕੇ ਧਾਰਨ ਕਰਦੀ ਹੈ। ਪਹਿਲਾਂ ਸੰਸਕਾਰ ਦਾ ਰੂਪ ਹੁੰਦਾ ਹੈ ਬਾਣੀ ਦਾ, ਅਤੇ ਫਿਰ ਉਹ ਇੱਕ ਵਿਚਾਰ ਦਾ ਰੂਪ ਧਾਰਨ ਕਰਦੀ ਹੈ ਹਿਰਦੇ ਵਿੱਚ ਆ ਕੇ। ਅਤੇ ਫਿਰ ਨੰਬਰ 3 'ਤੇ ਆ ਜਾਂਦੀ ਹੈ ਮੱਧਮਾ ਬਾਣੀ। ਮੱਧਮਾ ਬਾਣੀ ਦਾ ਨਿਵਾਸ ਸਾਡੇ ਕੰਠ ਵਿੱਚ ਮੰਨਿਆ, ਇੱਥੇ ਆ ਕੇ ਉਹ ਬਾਣੀ ਇੱਕ ਸੂਖਮ ਧੁਨੀ ਦਾ ਰੂਪ ਧਾਰਨ ਕਰਦੀ ਹੈ। ਅਤੇ ਫਿਰ ਜਦੋਂ ਉਹੀ ਬਾਣੀ ਸਾਡੀ ਰਸਨਾ 'ਤੇ ਆ ਜਾਂਦੀ ਹੈ, ਬੈਖਰੀ ਬਾਣੀ ਦਾ ਨਿਵਾਸ ਸਾਡੀ ਰਸਨਾ 'ਤੇ ਮੰਨਿਆ, ਅਤੇ ਫਿਰ ਉਹ ਸ਼ਬਦ ਦਾ ਰੂਪ ਧਾਰਨ ਕਰਦੀ ਹੈ। ਜਿਹੜਾ ਸ਼ਬਦ ਅਸੀਂ ਬੋਲਦੇ ਹਾਂ ਨਾ, ਇਹਦਾ ਅਸਲੀ ਕਾਰਨ ਪਵਨ ਹੈ, ਉਹਨੂੰ ਅਧਿਆਤਮਕ ਵਾਯੂ ਵੀ ਕਿਹਾ ਹੈ। ਉਹ ਇੱਕ ਦੈਵੀ ਪੌਣ ਹੈ ਜਿੱਥੋਂ ਸ਼ਬਦ ਦੀ ਬਾਣੀ ਦੀ ਉਤਪਤੀ ਹੁੰਦੀ ਹੈ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਨ ਗੁਰੂ ਇੱਥੇ ਜਿਹੜਾ ਸ਼ਬਦ ਵਰਤਿਆ ਹੈ, ਇਹਦਾ ਮਤਲਬ ਇਹ ਹੈ ਸ਼ਬਦ ਨੂੰ ਪੈਦਾ ਕਰਨ ਵਾਲੀ ਪੌਣ ਹੈ, ਉਸ ਦੈਵੀ ਪੌਣ ਤੋਂ ਸ਼ਬਦ ਪੈਦਾ ਹੁੰਦਾ। ਇਸ ਲਈ ਉਹ ਸ਼ਬਦ ਦਾ ਸ਼ਬਦ ਸਾਡਾ ਗੁਰੂ ਹੈ ਅਤੇ ਸ਼ਬਦ ਨੂੰ ਪੈਦਾ ਕਰਨ ਵਾਲੀ ਉਹ ਪੌਣ ਹੈ, ਇਸ ਲਈ ਉਹਨੂੰ ਗੁਰੂ ਮਹਾਰਾਜ ਨੇ ਇੱਥੇ ਗੁਰੂ ਆਖਿਆ। ਆਹ ਜਿਹੜੀ ਪੌਣ ਬਾਹਰ ਚੱਲ ਰਹੀ ਹੈ ਇਹਨੂੰ ਨਹੀਂ ਗੁਰੂ ਆਖਿਆ, ਇਹ ਗੱਲ ਚੇਤੇ ਰੱਖਣ ਵਾਲੀ ਹੈ। ਉਹ ਸਾਡੇ ਅੰਦਰ ਜਿਹੜੀ ਅਧਿਆਤਮਕ ਵਾਜੂ ਹੈ, ਦੈਵੀ ਪੌਣ ਹੈ, ਜਿੱਥੋਂ ਇਹ ਸ਼ਬਦ ਦੀ ਉਤਪਤੀ ਹੁੰਦੀ ਹੈ, ਔਰ ਉਹ ਪੌਣ ਨੂੰ ਗੁਰੂ ਮਹਾਰਾਜ ਨੇ ਇੱਥੇ ਗੁਰੂ ਆਖਿਆ। ਉਹ ਇੱਕ ਵਾਹਿਗੁਰੂ ਦੀ ਐਸੀ ਉਹ ਚੇਤਨ ਕਲਾ ਹੈ ਜਿਹਨੂੰ ਅਧਿਆਤਮਕ ਵਾਜੂ ਕਹਿੰਦੇ ਨੇ, ਉਸ ਤੋਂ ਅੱਗੇ ਸ਼ਬਦ ਪੈਦਾ ਹੁੰਦਾ, ਉਹਨੂੰ ਇੱਥੇ ਸਤਿਗੁਰੂ ਮਹਾਰਾਜ ਪਵਨ ਗੁਰੂ ਦਾ ਨਾਮ ਦੇ ਰਹੇ ਨੇ, ਕਿਉਂਕਿ ਉਸ ਤੋਂ ਬਿਨਾਂ ਕੋਈ ਸ਼ਬਦ ਬੋਲਿਆ ਹੀ ਨਹੀਂ ਜਾ ਸਕਦਾ। ਪਵਨ ਗੁਰੂ, ਉਹ ਪਵਨ ਹੀ ਗੁਰੂ ਹੈ। ਦੂਸਰੇ ਨੰਬਰ 'ਤੇ ਸਤਿਗੁਰੂ ਕਹਿੰਦੇ ਨੇ ਪਾਣੀ ਪਿਤਾ, ਪਾਣੀ ਸਭ ਦਾ ਪਿਤਾ ਹੈ, ਪਾਣੀ ਨੂੰ ਪਿਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਲਈ ਆਖਿਆ ਹੈ, ਪਾਣੀ ਤੋਂ ਜੀਵਨ ਆਰੰਭ ਹੁੰਦਾ ਹੈ। ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਏ ਨੇ ਜਿਨ੍ਹਾਂ ਦਾ ਅੱਜ ਕੱਲ੍ਹ ਦੇ ਵਿਗਿਆਨ ਦੇ ਨਾਲ ਵੀ ਬਹੁਤ ਗੂੜਾ ਸੰਬੰਧ ਹੈ। ਇਸੇ ਲਈ ਜਿਹੜੇ ਬੜੇ ਬੜੇ ਸਿਆਣੇ ਸਾਇੰਸਦਾਨ ਨੇ ਉਸ ਗੱਲ 'ਤੇ ਹੈਰਾਨ ਨੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਕੁਝ ਐਸੀਆਂ ਗੱਲਾਂ, ਐਸੇ ਸੰਕੇਤ ਦੇ ਦਿੱਤੇ ਨੇ ਜਿਨ੍ਹਾਂ ਦਾ ਸਾਇੰਸਦਾਨਾਂ ਨੂੰ ਹੁਣ ਜਾ ਕੇ ਪਤਾ ਲੱਗਿਆ, ਅਤੇ ਸਤਿਗੁਰੂ ਨੂੰ ਪਹਿਲਾਂ ਹੀ ਉਹਨਾਂ ਦੇ ਬਾਰੇ ਗਿਆਨ ਸੀ। ਉਹ ਸ਼ਬਦ ਆਉਂਦੇ ਨੇ ਸਾਚੇ ਅਤੇ ਪਵਨਾ ਪਇਆ, ਪਵਨਾ 'ਤੇ ਜਲ ਹੋਏ, ਜਲ 'ਤੇ ਤਿਰ ਪਵਨ ਸਾਜਿਆ, ਘੱਟ ਘੱਟ ਜੋਤ ਸੁਮੋਏ। ਇੱਕ ਐਸਾ ਤੱਤ ਹੈ ਜਿਹਨੂੰ ਸੱਚ ਆਖਿਆ, ਜਿਹੜਾ ਕਦੀ ਨਾਸ ਹੋਣ ਵਾਲਾ ਨਹੀਂ। ਤੁਸੀਂ ਉਹਨੂੰ ਪਰਮੇਸ਼ਰ ਕਹਿ ਦਿਓ, ਉਹਨੂੰ ਗੌਡ ਕਹਿ ਦਿਓ, ਉਹਨੂੰ ਵਾਹਿਗੁਰੂ ਕਹਿ ਦਿਓ, ਕੁਛ ਵੀ ਕਹਿ ਦਿਓ, ਉਹ ਜਿਹੜਾ ਹਮੇਸ਼ਾ ਰਹਿਣ ਵਾਲਾ ਤੱਤ ਹੈ, ਸੱਚੇ 'ਤੇ ਪਵਨਾ ਪਇਆ, ਉਸ ਤੋਂ ਅੱਗੇ ਪਵਨ ਪੈਦਾ ਹੋਈ, ਪਵਨ ਨੂੰ ਗੁਰੂ ਕਹਿ ਦਿੱਤਾ। ਸੱਚੇ 'ਤੇ ਪਵਨਾ ਪਇਆ, ਪਵਨਾ 'ਤੇ ਜਲ ਹੋਏ, ਉਸ ਹਵਾ ਤੋਂ ਅੱਗੇ ਪਾਣੀ ਪੈਦਾ ਹੋਇਆ, ਦੋ ਗੈਸਾਂ ਰਲ ਕੇ ਅਤੇ ਫਿਰ ਉਹ ਪਾਣੀ ਦਾ ਰੂਪ ਬਣ ਜਾਂਦਾ, ਅਤੇ ਉਸ ਪਾਣੀ ਤੋਂ ਅੱਗੇ ਜਿੰਨੀ ਵੀ ਜੀਵ ਸ੍ਰਿਸ਼ਟੀ ਹੈ ਉਹ ਸਾਰੀ ਪਾਣੀ ਤੋਂ ਪੈਦਾ ਹੋਈ ਹੈ। ਸੱਚੇ 'ਤੇ ਪਵਨਾ ਪਇਆ, ਪਵਨਾ 'ਤੇ ਜਲ ਹੋਏ, ਜਲ 'ਤੇ ਤੇਰੇ ਪਵਨ ਸਾਜੇ। ਪਾਣੀ ਨੂੰ ਪਿਤਾ ਕਿਉਂ ਕਿਹਾ ਹੈ? ਉਸ ਪਾਣੀ ਤੋਂ ਅੱਗੇ ਤਿੰਨੇ ਪਵਨਾਂ ਦੀ ਸਾਜਨਾ ਕੀਤੀ ਗਈ ਅਤੇ ਨਾਲ ਘੱਟ ਘੱਟ ਜੋਤ ਸਮੋਏ, ਘਟਾਂ ਘਟਾਂ ਦੇ ਵਿੱਚ ਵਾਹਿਗੁਰੂ ਨੇ ਆਪਣੀ ਜੋਤ ਵੀ ਪ੍ਰਵੇਸ਼ ਕੀਤੀ ਹੈ। ਵਾਹਿਗੁਰੂ ਦੀ ਜੋਤ ਵੀ ਸਾਡੇ ਅੰਦਰ ਵਸ ਰਹੀ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਪਰ ਹਜ਼ੂਰ ਕਹਿੰਦੇ ਨੇ ਇਹ ਪਾਣੀ ਇਸ ਲਈ ਪਿਤਾ ਹੈ, ਇਸ ਤੋਂ ਅੱਗੇ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਅਤੇ ਜਾਂ ਵਿਅਸ਼ਟੀ ਭੇਦ ਕਰਕੇ ਵਿਦਵਾਨਾਂ ਨੇ ਇਹਦਾ ਅਰਥ ਇਹ ਵੀ ਕੀਤਾ ਹੈ, ਮਾਂ ਕੀ ਰਖਤ ਪਿਤਾ ਬਿੰਦ ਤਾਰਾ, ਸੂਰਤ ਮੂਰਤ ਕਰ ਆਕਾਰਾ। ਪਾਣੀ ਤੋਂ ਮੁਰਾਦ ਹੈ ਰਖਤ ਵੀਰਜ ਦੀ, ਇਸ ਤੋਂ ਸਾਡੀ ਇਹ ਸ੍ਰਿਸ਼ਟੀ ਪੈਦਾ ਵੀ ਹੁੰਦੀ ਹੈ, ਇਹ ਵੀ ਪਾਣੀ ਹੀ ਹੈ। ਹਜ਼ੂਰ ਕਹਿੰਦੇ ਨੇ ਪਵਨ ਗੁਰੂ, ਇਹ ਪਵਨ ਗੁਰੂ ਹੈ ਅਤੇ ਪਾਣੀ ਸਾਰਿਆਂ ਦਾ ਪਿਤਾ ਹੈ, माता धरत महत, ते जिहड़ी ये धरती है ये महत दा अर्थ है सब तो वड्डी मां है, क्योंकि सारे जीव इस धरती तो ही पैदा हुंदे ने, इस धरती ते ही रहिंदे ने, इहदी गोद विच ही पलदे ने, इत्थे अपना सारा जीवन बसर करदे ने, ते आखर इसे मां दी गोद विच ही वह समा जांदे ने। ਇਹ ਵੱਡੀ ਮਾਂ ਹੈ ਕਿਉਂਕਿ ਹਰ ਜੀਵ ਮਨੁੱਖ ਹੀ ਨਹੀਂ, ਹਰ ਜੀਵ ਹੀ ਇੱਥੋਂ ਪੈਦਾ ਹੋਇਆ, ਸਾਰੇ ਪਦਾਰਥ ਵੀ ਧਰਤੀ ਵਿੱਚੋਂ ਪੈਦਾ ਹੋਏ ਨੇ। ਇਸੇ ਲਈ ਹਜ਼ੂਰ ਕਹਿੰਦੇ ਮਾਤਾ ਧਰਤ ਮਹਤ, ਇਹ ਮਾਤਾ ਧਰਤੀ ਸਭ ਤੋਂ ਵੱਡੀ ਭਾਈ ਮਾਂ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਪਾਣੀ ਸਾਡਾ ਪਿਤਾ ਹੈ ਅਤੇ ਇਹ ਜਿਹੜੀ ਧਰਤੀ ਸਾਡੀ ਸਾਰਿਆਂ ਦੀ ਮਾਂ ਹੈ। ਪਾਣੀ ਅਤੇ ਧਰਤੀ ਦੇ ਸੁਮੇਲ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਇੱਥੇ ਹਵਾ ਨੂੰ ਗੁਰੂ, ਕਿਉਂਕਿ ਹਵਾ ਪਾਉਣ ਸ਼ਬਦ ਨੂੰ ਪੈਦਾ ਕਰਨ ਵਾਲੀ ਹੈ, ਅਤੇ ਪਾਣੀ ਪਿਤਾ ਅਤੇ ਪਾਣੀ ਸਾਰੀ ਸ੍ਰਿਸ਼ਟੀ ਨੂੰ ਜਨਮ ਦੇਣ ਵਾਲਾ ਹੈ, ਅਤੇ ਮਾਤਾ ਧਰਤ ਮਹਤ, ਇਸ ਧਰਤੀ ਮਾਂ ਦੀ ਗੋਦ ਵਿੱਚ ਸਾਰੇ ਪੈਦਾ ਹੁੰਦੇ ਨੇ, ਪਲਦੇ ਨੇ, ਅਤੇ ਇਹਦੇ ਵਿੱਚ ਹੀ ਸਮਾ ਜਾਂਦੇ ਨੇ। ਇਸ ਲਈ ਇਹ ਧਰਤੀ ਸਭ ਤੋਂ ਵੱਡੀ ਮਾਂ ਹੈ।
ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦਿਵਸ ਰਾਤ, ਇਹ ਦਿਨ ਅਤੇ ਰਾਤ ਦੋਵੇਂ ਹੀ ਦਾਈ ਅਤੇ ਦਾਏ ਵਾਂਗ ਨੇ। ਦਿਨ ਦਾਇਆ ਹੈ ਅਤੇ ਰਾਤ ਦਾਈ ਵਾਂਗ ਹੈ। ਜਿਹੜਾ ਦਾਇਆ ਹੈ ਉਹ ਛੋਟੇ ਬੱਚਿਆਂ ਨੂੰ ਬਾਹਰ ਲਿਜਾ ਕੇ ਸੈਰ ਕਰਾਉਂਦਾ ਹੈ, ਉਹਨਾਂ ਨੂੰ ਖਿਡਾਉਂਦਾ ਹੈ, ਉਹਨਾਂ ਦਾ ਦਿਲ ਪਰਚਾਵਾ ਕਰਦਾ ਹੈ, ਅਤੇ ਜਦੋਂ ਬੱਚਾ ਘਰ ਆ ਜਾਂਦਾ ਫਿਰ ਦਾਈ ਉਸਨੂੰ ਦੁੱਧ ਪਾਣੀ ਛਕਾ ਕੇ ਲੋਰੀਆਂ ਦੇ ਕੇ ਸੁਆ ਦਿੰਦੀ ਹੈ। ਇਹ ਜਿਹੜਾ ਦਿਨ ਹੈ ਇਹ ਦਾਏ ਵਾਂਗ ਹੈ। ਦਿਨ ਚੜ੍ਹੇ ਸਾਰੇ ਆਦਮੀ ਕਾਰ ਵਿਹਾਰਾਂ ਦੇ ਵਿੱਚ ਲੱਗ ਜਾਂਦੇ ਨੇ, ਉੱਥੇ ਇਹਨਾਂ ਦਾ ਪਰਚਾਵਾ ਹੋ ਜਾਂਦਾ, ਅਤੇ ਰਾਤ ਨੂੰ ਘਰ ਆ ਜਾਂਦੇ ਨੇ, ਅਤੇ ਜਿਹੜੀ ਰਾਤ ਦਾਈ ਹੈ ਇਹ ਲੋਰੀਆਂ ਦੇ ਕੇ ਸਾਨੂੰ ਸੁਆ ਦਿੰਦੀ ਹੈ। ਇੱਥੇ ਤਾਂ ਹੁਣ ਗੱਲ ਕੁਛ ਉਲਟੀ ਪੁਲਟੀ ਹੋਈ ਹੋਈ ਹੈ, ਰਾਤ ਵੀ ਅਤੇ ਦਿਨ ਵੀ ਕੰਮ ਕਰੀ ਜਾਂਦੇ ਹਾਂ, ਪਰ ਹਜ਼ੂਰ ਕਹਿੰਦੇ ਵੈਸੇ ਦਿਵਸ ਰਾਤ ਦੋਏ ਦਾਈ ਦਾਇਆ, ਇਹ ਦਿਨ ਕੰਮ ਵਾਸਤੇ ਬਣਾਇਆ ਸੀ ਪਰਮੇਸ਼ਰ ਨੇ, ਰਾਤ ਆਰਾਮ ਲਈ ਬਣਾਈ ਹੈ। ਇਹ ਰਾਤ ਦਾਈ ਹੈ ਅਤੇ ਦਿਨ ਦਾਇਆ ਹੈ, ਜੋ ਸਾਡੇ ਆ ਕੁਦਰਤੀ ਜੀਵਨ ਦੇ ਵਿੱਚ ਖੁਸ਼ੀਆਂ ਅਤੇ ਖੇੜਾ ਅਤੇ ਨਾਲ ਹੀ ਇਹ ਆਰਾਮ ਅਤੇ ਦਿਲ ਪਰਚਾਵਾ ਕਰਦੇ ਹਨ। ਖੇਲਾ ਸਗਲ ਜਗਤ, ਅਤੇ ਸਾਰਾ ਸੰਸਾਰ ਹੀ ਭਾਈ ਇਹ ਦਾਈ ਅਤੇ ਦਾਈ ਦੀ ਨਿਗਰਾਨੀ ਹੇਠ ਖੇਡ ਰਿਹਾ ਹੈ। ਰਾਤ ਅਤੇ ਦਿਨ ਦੇ ਅੰਦਰ ਇਹ ਸਾਰਾ ਸੰਸਾਰ ਖੇਡ ਰਿਹਾ ਹੈ, ਕੋਈ ਕੁਝ ਕਰ ਰਿਹਾ, ਕੋਈ ਕੈਸੀ ਖੇਡ ਖੇਡ ਰਿਹਾ ਹੈ। ਹਜ਼ੂਰ ਕਹਿੰਦੇ ਦਿਨ ਅਤੇ ਰਾਤ ਦੋਵੇਂ ਦਾਈ ਅਤੇ ਦਾਇਆ ਨੇ, ਔਰ ਇਹਨਾਂ ਦੀ ਗੋਦ ਵਿੱਚ, ਇਹਨਾਂ ਦੀ ਨਿਗਰਾਨੀ ਦੇ ਵਿੱਚ ਸਾਰਾ ਸੰਸਾਰ ਖੇਡਾਂ ਖੇਡ ਰਿਹਾ ਹੈ। ਕੋਈ ਖੇਤੀਬਾੜੀ ਕਰ ਰਿਹਾ ਹੈ, ਕੋਈ ਬਿਜ਼ਨਸ ਕਰ ਰਿਹਾ ਹੈ, ਕੋਈ ਨੌਕਰੀ ਚਾਕਰੀ ਕਰ ਰਿਹਾ ਹੈ, ਕੋਈ ਮਿਹਨਤ ਮਜ਼ਦੂਰੀ ਕਰ ਰਿਹਾ ਹੈ, ਕੋਈ ਕੁਝ ਸਾਰਾ ਸੰਸਾਰ ਹੀ ਖੇਡ ਰਿਹਾ ਹੈ।
ਚੰਗਿਆਈਆ ਬੁਰਿਆਈਆ ਬਾਚੈ ਧਰਮ ਹਦੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀਆਂ ਚੰਗਿਆਈਆਂ ਨੇ ਅਤੇ ਬੁਰਿਆਈਆਂ ਨੇ, ਚੰਗਿਆਈਆਂ ਤੋਂ ਮੁਰਾਦ ਹੈ ਜਿਹੜੇ ਅਸੀਂ ਚੰਗੇ ਕੰਮ ਕਰਦੇ ਹਾਂ, ਲੋਕ ਭਲਾਈ ਦੇ ਕੰਮ ਕਰਦੇ ਹਾਂ, ਕੋਈ ਨੇਕੀ ਦੇ ਕੰਮ ਕਰਦੇ ਹਾਂ, ਅਤੇ ਬੁਰਿਆਈਆਂ ਤੋਂ ਮੁਰਾਦ ਹੈ ਬਦੀਆਂ ਦੀ, ਜਿਹੜੇ ਬੁਰੇ ਕੰਮ ਨੇ, ਮਾੜੇ ਕੰਮ ਨੇ। ਹਜ਼ੂਰ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਜਿਹੜੀਆਂ ਅਸੀਂ ਇੱਥੇ ਚੰਗਿਆਈਆਂ ਕਰਦੇ ਹਾਂ, ਚੰਗੇ ਕੰਮ ਕਰਦੇ ਹਾਂ, ਅਤੇ ਬੁਰਿਆਈਆਂ ਜਿਹੜੇ ਅਸੀਂ ਮਾੜੇ ਕੰਮ ਕਰਦੇ ਹਾਂ, ਇਹ ਨੇਕੀਆਂ ਅਤੇ ਬਦੀਆਂ ਦੇ ਜੋ ਵੀ ਅਸੀਂ ਕੰਮ ਕਰਦੇ ਹਾਂ, ਵਾਚਾ ਧਰਮ ਹਜ਼ੂਰ, ਅਤੇ ਧਰਮਰਾਜ ਦੀ ਹਜ਼ੂਰੀ ਵਿੱਚ, ਭਾਵ ਉਹਦੀ ਕਚਹਿਰੀ ਵਿੱਚ, ਉਹਦੇ ਸਾਹਮਣੇ ਜਾ ਕੇ ਵਾਚਿਆ ਦਾ ਅਰਥ ਇਹਨਾਂ ਨੂੰ ਵਾਚਿਆ ਜਾਵੇਗਾ। ਧਰਮਰਾਜ ਵੀ ਆਪਣੀ ਹਜ਼ੂਰੀ ਵਿੱਚ ਸਾਡੀਆਂ ਚੰਗਿਆਈਆਂ ਅਤੇ ਬੁਰਾਈਆਂ ਦੇ ਹਿਸਾਬ ਨੂੰ ਵਾਚਦਾ ਹੈ, ਉਹ ਉਹਨਾਂ ਨੂੰ ਪੜ੍ਹਦਾ ਹੈ, ਵਿਚਾਰਦਾ ਹੈ ਵੀ ਇਹਨੇ ਕਿੰਨੇ ਚੰਗੇ ਕੰਮ ਕੀਤੇ ਨੇ ਅਤੇ ਕਿੰਨੇ ਮਾੜੇ ਕੰਮ ਕੀਤੇ ਨੇ। ਇਹਦਾ ਮਤਲਬ ਇਹ ਆ ਵੀ ਅਸੀਂ ਜੋ ਵੀ ਕੰਮ ਕਰਦੇ ਹਾਂ ਸੋਚ ਸਮਝ ਕੇ ਕਰਨਾ ਚਾਹੀਦਾ। ਇੱਕ ਥਾਂ 'ਤੇ ਸਤਿਗੁਰੂ ਦੀ ਬਹੁਤ ਸੁੰਦਰ ਸਿੱਖਿਆ ਹੈ, ਨਾਨਕ ਆਖਿਆ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾਂ ਪੌਸਨ ਆਕੀਆਂ ਬਾਕੀ ਜਿੰਨਾ ਰਹੀ, ਭਾਈ ਤੁਸੀਂ ਆਪਣਾ ਸੋਚ ਵਿਚਾਰ ਕੇ ਕੰਮ ਕਰਨਾ ਹੈ, ਕਿਉਂਕਿ ਪਰਮੇਸ਼ੁਰ ਨੇ ਲੇਖਾ ਤੇ ਲੈਣਾ ਹੀ ਲੈਣਾ ਹਰ ਜੀਵ ਤੋਂ। ਸਤਿਗੁਰੂ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਚੰਗਿਆਈਆਂ ਤੇ ਬੁਰਿਆਈਆਂ ਅਸੀਂ ਜੋ ਵੀ ਕਰਦੇ ਹਾਂ, ਜਦੋਂ ਅਸੀਂ ਧਰਮਰਾਜ ਦੀ ਕਚਹਿਰੀ ਵਿੱਚ ਜਾ ਕੇ ਹਾਜ਼ਰ ਹੋਵਾਂਗੇ, ਵਾਚਾ ਧਰਮ ਹਜ਼ੂਰ, ਧਰਮਰਾਜ ਸਾਨੂੰ ਸਾਹਮਣੇ ਖੜਾ ਕੇ ਸਾਡੀਆਂ ਚੰਗਿਆਈਆਂ ਤੇ ਬੁਰਾਈਆਂ ਨੂੰ ਵਾਚੇਗਾ, ਸਾਡੇ ਚੰਗੇ ਮਾੜੇ ਕਰਮਾਂ ਦੀ ਵਿਚਾਰ ਕਰੇਗਾ।
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇਕੀ ਤੇ ਬਦੀ ਦਾ ਫਲ ਕੀ ਸਾਨੂੰ ਮਿਲੇਗਾ। ਕਰਮੀ ਆਪੋ ਆਪਣੀ, ਆਪੋ ਆਪਣੇ ਕਰਮਾਂ ਦੇ ਅਨੁਸਾਰ, ਕਿ ਨੇੜੇ ਕਿ ਦੂਰ। ਕਈ ਆਦਮੀ ਵਾਹਿਗੁਰੂ ਦੇ ਨੇੜੇ ਚਲੇ ਜਾਣਗੇ ਅਤੇ ਕਈ ਭਾਈ ਉਸ ਤੋਂ ਦੂਰ ਵੀ ਚਲੇ ਜਾਣਗੇ। ਇਹਦਾ ਮਤਲਬ ਇਹ ਹੈ, ਜਿਹੜਾ ਤੇ ਕੋਈ ਚੰਗਿਆਈ ਦੇ ਕੰਮ ਕਰੇਗਾ, ਲੋਕ ਭਲਾਈ ਦੇ ਨੇਕੀ ਦੇ ਕੰਮ ਕਰੇਗਾ, ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਪਹੁੰਚ ਜਾਵੇਗਾ, ਅਤੇ ਜਿਹੜਾ ਮਾੜੇ ਕੰਮ ਕਰੇਗਾ, ਬੁਰਿਆਈਆਂ ਵਿੱਚ ਖਚਤ ਰਹੇਗਾ, ਪਾਪ ਅਤੇ ਵਿਕਾਰਾਂ ਦੇ ਵਿੱਚ ਹੀ ਲੱਗਿਆ ਰਹੇਗਾ, ਉਹ ਫਿਰ ਵਾਹਿਗੁਰੂ ਤੋਂ ਦੂਰ ਚਲਿਆ ਜਾਵੇਗਾ। ਜਾਂ ਇਹਦਾ ਦੂਜਾ ਭਾਵ ਇਹ ਵੀ ਹੈ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪੋ ਆਪਣੇ ਕਰਮਾਂ ਦੇ ਅਨੁਸਾਰ ਕੋਈ ਨੇੜੇ ਵਾਹਿਗੁਰੂ ਦੇ, ਕੋਈ ਸਵਰਗ ਵਿੱਚ ਚਲਿਆ ਜਾਵੇਗਾ, ਅਤੇ ਕਈ ਭਾਈ ਆਪਣੇ ਪਾਪਾਂ ਦੇ ਨਾਲ ਦੂਰ ਨਰਕ ਦੇ ਵਿੱਚ ਚਲਿਆ ਜਾਵੇਗਾ। ਕਿਉਂਕਿ ਵਾਹਿਗੁਰੂ ਦੇ ਨੇੜੇ ਰਹਿਣਾ ਹੀ ਸਵਰਗ ਹੈ ਅਤੇ ਵਾਹਿਗੁਰੂ ਤੋਂ ਦੂਰ ਰਹਿਣਾ ਹੀ ਨਰਕ ਹੈ। ਹਜ਼ੂਰ ਕਹਿੰਦੇ ਨੇ ਆਪੋ ਆਪਣੇ ਕਰਮਾਂ ਦੇ ਅਨੁਸਾਰ ਕਈ ਵਾਹਿਗੁਰੂ ਦੇ ਨੇੜੇ ਤੇ ਕਈ ਭਾਈ ਦੂਰ ਚਲੇ ਜਾਂਦੇ ਹਨ।
ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ।
ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਚੰਗਿਆਈਆਂ ਤੇ ਬੁਰਿਆਈਆਂ ਦਾ ਤੇ ਲੇਖਾ ਦੱਸ ਦਿੱਤਾ ਹੈ, ਪਰ ਹੁਣ ਜਿਹੜੇ ਬੰਦੇ ਨਾਮ ਤੇ ਆਉਂਦੇ ਹਨ ਉਹਨਾਂ ਦੀ ਕਰਨੀ ਦਾ ਵੀ ਕੁਝ ਸਾਨੂੰ ਫਲ ਦੱਸੋ ਕੀ ਮਿਲਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਣ ਲੱਗੇ ਨੇ, ਜਿੰਨੀ ਨਾਮ ਤੇ ਆਇਆ। ਗੁਰਮੁਖੋ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਧਿਆਉਣਾ ਮਨ ਦੇ ਨਾਲ ਹੁੰਦਾ। ਜਿੰਨੀ ਨਾਮ ਤੇ ਆਇਆ, ਜਿਨ੍ਹਾਂ ਨੇ ਮਨ ਦੁਆਰਾ ਵਾਹਿਗੁਰੂ ਨਾਮ ਦਾ ਸਿਮਰਨ ਕੀਤਾ ਹੈ, ਗਏ ਮਸਕਤ ਕਾਲ, ਹਜ਼ੂਰ ਕਹਿੰਦੇ ਉਹ ਸਾਰੀਆਂ ਮਿਹਨਤਾਂ ਮੁਸ਼ਕਤਾਂ ਕਰਕੇ ਚਲੇ ਗਏ ਨੇ। ਇਹਦਾ ਮਤਲਬ ਇਹ ਹੈ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਨਾ, ਉਹਨਾਂ ਨੂੰ ਕੋਈ ਹੋਰ ਘਾਲਣਾ ਘਾਲਣ ਦੀ, ਕੋਈ ਤਪੱਸਿਆ ਕਰਨ ਦੀ, ਕੋਈ ਹੋਰ ਸਾਧਨ ਕਰਨ ਦੀ ਲੋੜ ਨਹੀਂ ਰਹੀ। ਜਿਨ੍ਹਾਂ ਨੇ ਕੇਵਲ ਨਾਮ ਨੂੰ ਧਿਆਇਆ ਹੈ, ਉਹ ਸਾਰੀਆਂ ਹੀ ਮੁਸ਼ਕਤਾਂ ਘਾਲ ਕੇ ਚਲੇ ਗਏ। ਮਤਲਬ ਉਹਨਾਂ ਨੇ ਸਾਰਾ ਕੁਝ ਹੀ ਕਰ ਲਿਆ, ਵਾਹਿਗੁਰੂ ਦੇ ਨਾਮ ਦੇ ਵਿੱਚ ਸਾਰਾ ਕੁਛ ਆ ਜਾਂਦਾ। ਇਸੇ ਲਈ ਤਾਂ ਪੰਜਵੇਂ ਗੁਰਦੇਵ ਨੇ ਆਖਿਆ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਵਾਹਿਗੁਰੂ ਦਾ ਨਾਮ ਇੰਨਾ ਅਮੋਲਕ ਹੈ, ਸਭ ਤੀਰਥ ਵਰਤ ਜਗ ਪੁੰਨ ਤੋਂ ਲਾਹਾ, ਹਰ ਹਰ ਨਾਮ ਨਾ ਪੂਜਾ ਹੈ ਪੂਜਾ। ਵਾਹਿਗੁਰੂ ਦਾ ਨਾਮ ਸਭ ਤੋਂ ਮੁੱਖ ਸਾਧਨ ਹੈ। ਜਿਹਨੇ ਨਾਮ ਜਪ ਲਿਆ ਉਹਨੇ ਸਾਰੀਆਂ ਹੀ ਮੁਸ਼ਕਤਾਂ ਕਰ ਲਈਆਂ, ਉਹਨੇ ਸਾਰੇ ਹੀ ਸਾਧਨ ਕਰ ਲਏ। ਹਜ਼ੂਰ ਕਹਿੰਦੇ ਨੇ ਜਿਹਨੇ ਨਾਮ ਧਿਆ ਲਿਆ ਉਹਨੂੰ ਕੁਛ ਹੋਰ ਕਰਨ ਦੀ ਲੋੜ ਹੀ ਨਹੀਂ ਰਹਿ ਗਈ। ਅਤੇ ਜਿਹੜੇ ਮਹਾਂਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ ਅਤੇ ਫਿਰ ਉਹਨਾਂ ਨੂੰ ਫਲ ਕੀ ਪ੍ਰਾਪਤ ਹੁੰਦਾ ਹੈ। ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ,
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰੂ ਕਹਿੰਦੇ ਨੇ ਨਾਨਕ ਤੇ ਮੁਖ ਉਜਲੇ। ਗੁਰਮੁਖੋ, ਉਹਨਾਂ ਦੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮੁੱਖ ਉਜਲੇ ਹੋਏ ਨੇ। ਜਿਨ੍ਹਾਂ ਨੇ ਨਾਮ ਤੇ ਆਇਆ ਨਾ, ਨਾਮ ਤੇ ਆ ਕੇ ਉਹਨਾਂ ਦੇ ਪਰਲੋਕ ਦੇ ਵਿੱਚ ਵੀ ਮੁੱਖ ਉਜਲੇ ਹੋਏ ਨੇ। ਇੱਥੇ ਹੀ ਬਸ ਨਹੀਂ, ਕੇਤੀ ਛੁੱਟੀ ਨਾਲ ਤੇ ਕਿੰਨੀ ਜਿਹੜੀ ਹੋਰ ਸ੍ਰਿਸ਼ਟੀ ਸੀ, ਸੰਗਤ ਸੀ, ਉਹ ਵੀ ਉਹਨਾਂ ਦੇ ਨਾਲ ਛੁੱਟ ਗਈ। ਜਿਨ੍ਹਾਂ ਨੇ ਨਾਮ ਜਪਿਆ ਹੈ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਬੇਅੰਤ ਜੀਵਾਂ ਦਾ ਹੋਰ ਵੀ ਉਧਾਰ ਹੋ ਗਿਆ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਸੰਗੀ ਸਾਥੀ ਸਗਲ ਤਰਾਈ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਸੰਗੀਆਂ ਸਾਥੀਆਂ ਨੂੰ ਵੀ ਨਾਲ ਤਾਰ ਦਿੰਦੇ ਨੇ। ਜਦੋਂ ਭਾਈ ਮੰਝ ਨੇ ਸੇਵਾ ਤੇ ਸਿਮਰਨ ਦੀ ਕਾਲ ਕਾਲੀ ਪੰਜਵੇਂ ਗੁਰਦੇਵ ਨੇ ਉਹਨਾਂ ਨੂੰ ਵਰਦਾਨ ਦਿੱਤਾ, ਜਿੰਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਸਤਿਗੁਰੂ ਕਹਿੰਦੇ ਭਾਈ ਮੰਝ, ਤੇਰਾ ਗੁਰੂ ਨਾਲ ਪਿਆਰ ਹੈ ਤੇ ਗੁਰੂ ਦਾ ਤੇਰੇ ਨਾਲ ਪਿਆਰ ਹੈ। ਤੂੰ ਅੱਜ ਤੋਂ ਜਹਾਜ਼ ਬਣ ਗਏ, ਮਹਾਂਪੁਰਖਾਂ ਦਾ ਜੀਵਨ ਦੂਸਰਿਆਂ ਨੂੰ ਵੀ ਪਾਰ ਕਰਨ ਵਾਲਾ ਹੋ ਜਾਂਦਾ। ਮੰਝ ਗੁਰੂ ਕਾ ਬੋਹਿਥਾ, ਮੰਝ ਅੱਜ ਤੋਂ ਗੁਰੂ ਦਾ ਜਹਾਜ਼ ਬਣ ਗਿਆ ਤੇ ਜਿਹੜਾ ਵੀ ਤੇਰੇ ਨਾਲ ਜੁੜੇਗਾ, ਤੇਰੀ ਸਿੱਖਿਆ ਨੂੰ ਮੰਨੇਗਾ, ਤੇਰੇ ਤੇ ਸ਼ਰਧਾ ਵਿਸ਼ਵਾਸ ਕਰੇਗਾ ਤੇ ਉਹਦਾ ਵੀ ਭਲਾ ਹੋ ਜਾਵੇਗਾ, ਉਹਦਾ ਵੀ ਪਾਰੋ ਤਾਰਾ ਹੋ ਜਾਵੇਗਾ ਕੇਤੀ ਛੁੱਟੀ ਨਾਲ। ਵੇਖ ਲਓ ਮਹਾਂਪੁਰਖਾਂ ਦੀ ਕਿੱਡੀ ਵੱਡੀ ਮਹਿਮਾ ਸਤਿਗੁਰੂ ਨੇ ਲਿਖੀ ਹੈ। ਗੁਰਮੁਖ ਕੋਟ ਉਧਾਰ ਦਾ ਦੇ ਨਾਵੈ ਏਕ ਕਣੀ, ਗੁਰਮੁਖ ਤੇ ਕਰੋੜਾਂ ਦਾ ਉਧਾਰ ਕਰ ਸਕਦਾ ਕਿਉਂਕਿ ਉਹਦੇ ਕੋਲ ਨਾਮ ਦੀ ਕਣੀ ਹੁੰਦੀ ਹੈ। ਕਣੀ ਹੁੰਦੀ ਤਾਂ ਭਾਵੇਂ ਬੜੀ ਛੋਟੀ ਹੈ ਪਰ ਉਸ ਕਣੀ ਵਿੱਚ ਪਾਵਰ ਬਹੁਤ ਹੈ। ਜਿਵੇਂ ਐਟਮ ਸ਼ਕਤੀ ਹੈ ਨਾ, ਹੁੰਦੀ ਤਾਂ ਬਹੁਤ ਛੋਟੀ ਹੈ ਪਰ ਉਹਦੇ ਪਾਵਰ ਬਹੁਤ ਹੈ। ਨਾਮ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਸਤਿਗੁਰੂ ਦੇ ਬਚਨ ਹੈ, ਈਂਧਨ ਕੀਤੋ ਮੂਹ ਕਣਾ ਪੂਰੀ ਦਿਤੀਮ ਪਾਹੇ, ਮਨ ਵਸੰਦੜੋ ਸੱਚ ਸਹੋ ਨਾਨਕ ਖੱਬੇ ਡੁਖੜੇ ਉਲਾਹੇ। ਇੱਕ ਥਾਂ 'ਤੇ ਹੋਰ ਵੀ ਸਤਿਗੁਰੂ ਦੇ ਬਚਨ ਆਏ ਨੇ, ਈਂਧਨ ਅਧਕ ਸਕੇਲੀਐ ਪਾਈ ਪਾਵਕ ਰੰਚਕ ਪਾਏ, ਖਿਨ ਪਲ ਨਾਮ ਹਿਰਦੈ ਵਸੈ ਪਾਏ ਨਾਨਕ ਮਿਲਣ ਸੁਭਾਏ। ਈਂਧਨ ਚਾਹੇ ਕਿੰਨਾ ਵੀ ਹੋਵੇ ਪਰ ਇੱਕੋ ਅੱਗ ਦੀ ਚੰਗਿਆੜੀ ਉਹਨੂੰ ਭਸਮ ਕਰਨ ਦੇ ਲਈ ਸਮਰੱਥ ਹੁੰਦੀ ਹੈ। ਇਹੀ ਸ਼ਕਤੀ ਨਾਮ ਦੇ ਵਿੱਚ ਹੈ। ਜਿੰਨੀ ਨਾਮ ਧਿਆਇਆ, ਜਿਨ੍ਹਾਂ ਨੇ ਉਸ ਨਾਮ ਨੂੰ ਧਿਆਇਆ ਹੈ ਉਹ ਆਪ ਤਾਂ ਤਰ ਹੀ ਗਏ ਅਤੇ ਫਿਰ ਕੇਤੀ ਛੁੱਟੀ ਨਾਲ ਅਤੇ ਕਿੰਨੀ ਹੋਰ ਵੀ ਸ੍ਰਿਸ਼ਟੀ ਪਾਈ ਉਹਨਾਂ ਦੇ ਨਾਲ ਛੁੱਟ ਗਈ। ਜਨਕ ਰਾਜੇ ਬਾਰੇ ਲਿਖਿਆ ਹੈ, ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇਹ ਘੜੀ ਦੇ ਸਿਮਰਨ ਦੇ ਨਾਲ ਅਨੇਕਾਂ ਪਾਪੀਆਂ ਦਾ ਵੀ ਉਧਾਰ ਹੋ ਗਿਆ। ਮਹਾਂਪੁਰਖ ਹੋਰ ਵੀ ਕਿੰਨੇ ਜੀਵਾਂ ਦਾ ਉਧਾਰ ਕਰ ਸਕਦੇ ਨੇ। ਜੇ ਕੋ ਜੀਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਇੱਕ ਸ਼ਾਹੂਕਾਰ ਸੀ, ਜਲਨ ਜੀ ਦਾ ਬੜਾ ਸਤਿਕਾਰ ਕਰਦਾ ਸੀ। ਉਹਨਾਂ ਨੂੰ ਇੰਨੀ ਗੱਲ ਹੀ ਕਹਿੰਦਾ ਸੀ, ਆਓ ਭਗਤ ਜੀ ਤੁਹਾਡਾ ਵੀ ਹਿਸਾਬ ਕਰ ਦੇਈਏ। ਜੀ ਕਹਿ ਕੇ ਬੁਲਾਉਂਦਾ ਸੀ, ਜੇ ਕੋ ਜੀਉ ਕਹੈ ਉਹਨਾਂ ਕੋ। ਜਦੋਂ ਸ਼ਾਹੂਕਾਰ ਦੇ ਅੰਧਾ ਸਮਾਂ ਆਇਆ ਅਤੇ ਜਲਨ ਜੀ ਨੂੰ ਉਹਦੇ ਉੱਤੇ ਤਰਸ ਆਇਆ ਵੀ ਸਾਨੂੰ ਇਹ ਸਤਿਕਾਰ ਦਿੰਦਾ ਸੀ। ਆਪਣੇ ਘਰ ਵਾਲੀ ਨੂੰ ਕਹਿਣ ਲੱਗੇ, ਭਾਗਵਾਨੇ ਤੂੰ ਸਾਡੇ ਨਾਲੋਂ ਪਹਿਲਾਂ ਜਾਣਾ ਸੱਚਖੰਡ ਦੇ ਵਿੱਚ ਅਤੇ ਜਾਂਦੀ ਜਾਂਦੀ ਧਰਮਰਾਜ ਨੂੰ ਕਹਿ ਦੇਵੀਂ ਸ਼ਾਹੂਕਾਰ ਦਾ ਖਿਆਲ ਰੱਖੇ। ਜਦੋਂ ਸ਼ਾਹੂਕਾਰ ਮਰ ਕੇ ਅੱਗੇ ਗਿਆ ਅਤੇ ਧਰਮਰਾਜ ਨੇ ਉਹਦਾ ਵੀ ਸਤਿਕਾਰ ਕੀਤਾ, ਕਹਿੰਦਾ ਤੂੰ ਭਗਤ ਨੂੰ ਸਤਿਕਾਰ ਦਿੰਦਾ ਸੀ, ਜਿਉਂ ਆਇਆ ਕਹਿੰਦਾ ਸੀ। ਇਸ ਲਈ ਕੇਤੀ ਛੁੱਟੀ ਨਾਲ ਇਉਂ ਭਾਈ ਜਿਹੜੇ ਵੀ ਵਾਹਿਗੁਰੂ ਦਾ ਨਾਮ ਜਪਦੇ ਨੇ ਕਿੰਨੀ ਸ੍ਰਿਸ਼ਟੀ ਉਹਨਾਂ ਦੇ ਨਾਲ ਵੀ ਛੁੱਟ ਜਾਂਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ। ਇਹ ਜਿਹੜੀ ਜਪਜੀ ਸਾਹਿਬ ਬਾਣੀ ਹੈ ਸਭ ਤੋਂ ਪ੍ਰਥਮ ਅਤੇ ਪ੍ਰਧਾਨ ਬਾਣੀ ਹੈ ਅਤੇ ਸਾਰਿਆਂ ਤੋਂ ਔਖੀ ਅਤੇ ਸਾਰਿਆਂ ਤੋਂ ਇਹ ਬਿਖਮ ਬਾਣੀ ਵੀ ਮੰਨੀ ਗਈ ਹੈ ਕਿਉਂਕਿ ਬਾਕੀ ਤਾਂ ਸਾਰੀ ਬਾਣੀ ਵਿੱਚ ਜਪਜੀ ਸਾਹਿਬ ਦੀ ਵਿਆਖਿਆ ਹੀ ਹੈ। ਮੂਲ ਸਿਧਾਂਤ ਜਪਜੀ ਸਾਹਿਬ ਦੇ ਵਿੱਚ ਨੇ ਸਾਰੇ ਗੁਰਮਤਿ ਦੇ, ਉਹਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਜਿਵੇਂ ਸਤਿਗੁਰੂ ਨੇ ਕਿਰਪਾ ਕੀਤੀ, ਬੁਲਾਇਆ ਬੋਲੀ ਤੇਰਾ, ਪ੍ਰਭ ਸਾਹਿਬ ਗੁਣੀ ਗਿਹੇਰਾ ਅਤੇ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਦਾਸ ਦੇ ਪਾਸੋਂ ਹੋਈਆਂ ਅਗਿਆਨਤਾ ਵਸ਼ ਭੁੱਲਾਂ ਚੁੱਕਾਂ, ਸੰਗਤ ਨੇ ਖਿਮਾ ਕਰਨੀਆਂ, ਸਤਿਗੁਰੂ ਮਿਹਰ ਕਰਨ। ਜਿਵੇਂ ਜਪਜੀ ਸਾਹਿਬ ਜੀ ਦੀ ਕਥਾ ਸਤਿਗੁਰੂ ਨੇ ਆਪਣੀ ਰਹਿਮਤ ਬਖਸ਼ਿਸ਼ ਦੁਆਰਾ ਸੰਪੂਰਨ ਕਰਵਾਈ ਹੈ, ਇਸੇ ਤਰ੍ਹਾਂ ਬਾਕੀ ਸਤਿਗੁਰੂ ਦੀ ਸਾਰੀ ਬਾਣੀ ਦੀ ਕਥਾ ਸਤਿਗੁਰੂ ਆਪ ਹੀ ਕਿਰਪਾ ਕਰਕੇ ਸੰਪੂਰਨ ਕਰਵਾਉਣ ਸਭ ਸੰਗਤਾਂ ਨੂੰ। ਅੱਜ ਜਪਜੀ ਸਾਹਿਬ ਜੀ ਦੀ ਕਥਾ ਸੰਪੂਰਨ ਹੋਈ ਹੈ, ਇਸ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।